ਸ਼ਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ ਰਾਮ ਕਸੌਟੀ ਸੋ ਸਹਿ ਜੋ ਮਰਜੀਵਾ ਹੋਈ
ਕਬੀਰ ਕਹਿੰਦਾ ਜਿਹੜੀ ਰਾਮ ਦੀ ਕਸੌਟੀ ਹੈ ਕਸਵੱਟੀ ਹੁੰਦੀ ਹੈ ਨਾ ਸੁਨਿਆਰ ਕੋਲ ਕਸਵੱਟੀ ਹੁੰਦੀ ਹੈ ਖਰਾ ਖੋਟਾ ਪਰਖਣ ਦੀ ਪੱਥਰੀ ਜੀ ਹੁੰਦੀ ਹੈ ਉਹਨੂੰ ਕਸਵੱਟੀ ਕਹਿੰਦੇ ਨੇ ਨਾ
ਹਾਂਜੀ ਮੈਂ ਦੇਖੀ ਹੈ ਜੀ
ਜਿਹੜੇ ਝੂਠੇ ਗੁਰੂ ਨੇ ਨਾ ਉਹ ਜਿਹੜਾ ਵੀ ਕੁਛ ਗੱਲ ਕਹਿੰਦੇ ਨੇ ਮੰਤਰ ਦਿੰਦੇ ਨੇ ਜਾਂ ਜੋ ਵੀ ਜੇ ਉਹ ਕਹਿ ਦੇਵੇ ਗਿਆਨ ਨੂੰ ਵੀ ਮੈਂ ਕਿਤੇ ਪਰਖ ਲਿਆ ਵਾ ਇਹਨੂੰ ਉਹ ਕਹਿੰਦੇ ਨਾ ਸ਼ਰਧਾ ਰੱਖ ਸਾਡੇ ਤੇ ਹੁਣ ਜਿਹੜਾ ਸੱਚਾ ਗੁਰੂ ਆ ਉਹ ਕਹਿੰਦਾ ਵੀ ਤੁਸੀਂ ਪਹਿਲਾਂ ਬਸ ਸੰਜਾਣ ਕੇ ਧੋਖੀ ਜੇ ਬਾਪ ਭਾਈ ਜਿਹੜੀ ਮੈਂ ਗੱਲ ਕਹੀ ਆ ਜਾਂ ਬਾਜ਼ਾਰ ਚ ਲੈ ਜਾ ਜੇ ਕਹੇ ਗਲਤ ਹੈ ਤਾਦੂ ਮੇਰੀ ਮੋੜੀ ਨਾ ਮੰਨੀ ਜੇ ਇਹਨੂੰ ਕੋਈ ਗਲਤ ਸਾਬਿਤ ਨਾ ਕਰ ਸਕੇ ਫਿਰ ਮੰਨ ਝੂਠੇ ਨਹੀਂ ਇਹ ਗੱਲ ਕਹਿੰਦੇ ਗੁਰੂ ਉਹ ਕਹਿੰਦੇ ਜੇ ਦੂਏ ਤੇ ਕਹੇ ਗੱਲ ਸਾਡੀ ਹੋਰ ਕਿਸੇ ਦੇ ਜਾ ਕੇ ਪਰਖਾਉਣੀ ਹੈ ਤਾਂ ਤੂੰ ਜਾ ਸਾਡਾ ਤੇਰੇ ਨਾਲ ਕੋਈ ਸੰਬੰਧ ਨਹੀਂ ਝੂਠਾ ਗੁਰੂ ਨਹੀਂ ਦੇਖਦਾ ਕਸੌਟੀ ਤੇ ਜੇ ਕਸਵੱਟੀ ਤੇ ਤੁਸੀਂ ਉਹਦੇ ਗਿਆਨ ਨੂੰ ਉਹਦੀ ਕਹੀ ਹੋਈ ਗੱਲ ਨੂੰ ਬਾਜ਼ਾਰ ਚ ਲੈ ਜਾਓ ਪਰਖਾਉਣ ਵਾਸਤੇ ਕਿਸੇ ਤੇ ਹੋਰ ਤੇ ਪਰਖਣ ਵਾਸਤੇ ਵੀ ਸੱਚ ਹੈ ਜਾਂ ਝੂਠ ਹੈ ਉਹ ਕਹਿੰਦੇ ਨੇ ਨਹੀਂ ਇਹ ਨਹੀਂ ਗੱਲ ਹੈਗੀ ਸ਼ਰਧਾ ਜੋ ਅਸੀਂ ਕਹੇ ਪਰ ਇਹ ਸੱਚ ਹੈ ਪਰਖਣ ਦਾ ਮਤਲਬ ਹੀ ਨਹੀਂ ਸਾਰੇ ਕਹਿੰਦੇ ਨੇ ਕੁਰਾਨ ਤੇ ਬਿਨਾ ਹੋਰ ਕੋਈ ਗੱਲ ਸੁਣਨੀ ਹਰਾਮ ਹੈ ਮੁਸਲਮਾਨੇ ਕਹਿੰਦੇ ਨੇ ਰਾਧਾ ਮਾਮੇ ਵੀ ਕਹਿੰਦੇ ਨੇ ਦੂਏ ਦੀ ਗੱਲ ਨਾ ਸੁਣੋ ਦੂਏ ਦੀ ਗੱਲ ਜੇ ਸੁਣੋਗੇ ਤਾਂ ਉਹ ਤੁਹਾਡੀ ਗੁਰਬਾਣੀ ਨਹੀਂ ਕਹਿੰਦੀ ਇਹ ਗੱਲ ਸੱਚ ਕਿਉਂ ਕਹੂਗਾ ਸੱਚ ਕਹਿੰਦਾ ਜਿੱਥੇ ਮਰਜ਼ੀ ਲੈ ਜਾ ਪਰਖ ਲੈ ਝੂਠੇ ਨਹੀਂ ਟਿਕਦੇ ਹਾਂ ਰਾਮ ਕਸੌਟੀ ਤੇ ਜਿਹੜਾ ਰਾਮ ਕਸੌਟੀ ਤੇ ਟਿਕ ਜਵੇ ਉਹ ਮਰਜੀਵਾ ਹੁੰਦਾ ਯਾਨੀ ਮਰ ਕੇ ਜਿਉਂਦਾ ਹੋਇਆ ਹੋਇਆ ਹੁੰਦਾ ਸ਼ਬਦ ਮਰਿਆ ਮਰਿਆ ਸਮਝੀਵ ਜਿਹੜਾ ਗੁਰਬਾਣੀ ਇਹਨਾਂ ਨੇ ਰਚੀ ਹੈ ਮਰਜੀਵੇ ਨੇ ਸਾਰੀ ਮਰ ਕੇ ਜਿਉਂਦੇ ਹੋਏ ਨੇ ਸਰਜੀਵਨ ਹੋਇਆ ਉਹਨਾਂ ਨੂੰ ਯਾਨੀ ਉਹਨਾਂ ਨੂੰ ਜਨਮ ਪਦਾਰਥ ਮਿਲਿਆ ਹੈ ਜਿਹਦੇ ਕੋਈ ਚਾਰੇ ਪਦਾਰਥ ਹੋਣ ਉਹਨੂੰ ਮਰਜੀਵਾ ਕਹਿੰਦੇ ਨੇ ਮਰ ਕੇ ਸ਼ਬਦ ਮਰਿਆ ਮਰਿਆ ਤੁਹਾਨੂੰ ਜੀਵ ਹੈ ਉਹ ਮਰਜੀਵਾ ਹੁੰਦਾ ਜਿਹੜਾ ਰਾਮ ਕਸਵੱਟੀ ਦੇ ਖਰਾ ਉਤਰੇ ਰਾਮ ਕਸਵੱਟੀ ਇਹ ਵੀ ਹੈ ਪਹਿਲਾਂ ਮਰਨ ਕਬੂਲ ਇਹ ਵੀ ਤਾਂ ਕਹਿੰਦਾ ਵੀ ਜੇ ਭਾਈ ਤੈਂ ਮੇਰੀ ਗੱਲ ਮੰਨਣੀ ਹੈ ਸਾਡੀ ਨਾਲ ਸਾਡੇ ਕੋਲ ਬੈਠਣਾ ਹੈ ਕਬੀਰ ਕਹਿੰਦਾ ਇਹ ਤਨ ਜਾਏ ਉਹ ਸਰੀਰ ਨਹੀਂ ਰਹਿਣਾ ਹੈਗਾ ਕਮਣੇ ਮਾਰਗ ਲਾਏ ਤੈ ਸੰਗਤ ਕਰ ਸਾਵਿਕੀ ਤੈ ਹਰ ਜਗ ਹੁੰਦਾ ਹੈ ਵੀ ਸਰੀਰ ਤਣੀ ਅਸੀਂ ਬਚਾ ਸਕਦੇ ਤੈਨੂੰ ਬਚਾ ਲਾ ਆਤਮਕ ਤੌਰ ਤੇ ਜਿਹੜਾ ਤੇਰਾ ਜਿਹੜਾ ਹੈਗਾ ਸੋਣਾ ਜਾਗਣਾ ਜਾਗਰਤ ਹੋ ਜਾਏਗਾ ਸੌਂਦਾ ਨਹੀਂ ਮੁੜ ਕੇ ਗੁਰਮੁਖ ਜਾਗਾ ਨੀਂਦ ਨਾ ਸੋਵੇ ਦੁਬਾਰਾ ਤੂੰ ਨੀਂਦ ਨਹੀਂ ਆ ਸਕਦੀ ਚੰਗੀ ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋਲ ਪਸਾਰ ਇਸੇ ਨੂੰ ਅਸੀਂ ਸੌਣ ਨੂੰ ਬੇਹੋਸ਼ੀ ਦੀ ਹਾਲਤ ਨੂੰ ਮਰਨਾ ਕਹਿੰਦੇ ਹਾਂ ਸ਼ਰਤ ਇਹ ਸ਼ਰਤ ਤੇ ਝੂਠੇ ਨਹੀਂ ਟਿਕਦੇ ਹਾਂ ਜਿੰਨੇ ਝੂਠੇ ਨੇ ਇਹ ਸ਼ਰਤ ਨਹੀਂ ਮੰਨਦੇ ਮਰਨਾ ਨਹੀਂ ਕਬੂਲ ਕਰਦੇ ਹਾਂ ਝੂਠਾ ਟਿਕੇ ਨਾ ਕੋਈ ਜਿਹੜਾ ਇਹ ਸ਼ਰਤ ਮੰਨ ਲਵੇ ਮਰਨ ਕਬੂਲ ਕਰ ਲਵੇ ਉਹ ਮਰਜੀਵਾ ਹੋ ਜਾਂਦਾ ਦੋਵੇਂ ਪਾਸੇ ਅਰਥ ਰੱਖਣਗੇ ਇਹਦੇ ਜਿਹੜੇ ਸਚਿਆਰੇ ਨੇ ਜਿਹੜੇ ਸਿੱਖਾਂ ਨੇ ਮੰਨ ਲਈ ਇਹ ਗੱਲ ਮਰਨ ਕਬੂਲ ਕਰ ਲਿਆ ਉਹ ਮਰਜੀਵੇ ਹੋ ਗਏ ਆ ਜਿਹੜਾ ਮਰਜੀਵਾ ਫਿਰ ਗੱਲ ਜਿਹੜੀ ਕਹਿੰਦਾ ਉਪਦੇਸ਼ ਕਰਦਾ ਹੈ ਉਹ ਕਹਿੰਦਾ ਬਾਜ਼ਾਰ ਚ ਲੈ ਜਾ ਜੇ ਕਹਿ ਦੇਵੇ ਮੇਰੀ ਗੱਲ ਖੋਟੀ ਹੈ ਤਾਂ ਨਾ ਮੰਨੀ ਜੇ ਕੋਈ ਖੋਟੀ ਨਹੀਂ ਸਾਬਤ ਕਰ ਸਕਦਾ ਭਾਈ ਮੰਨ ਲਈ ਕਿਵੇਂ ਦੀ ਗੱਲ ਕਹੀ ਹੋਈ ਖਰੀ ਹੁੰਦੀ ਹੈ ਰਾਮ ਕਸੌਟੀ ਤੇ ਪੂਰੀ ਉਤਰਦੀ ਹੈ ਜਿਹੜਾ ਰਾਮ ਕਸੌਟੀ ਨੂੰ ਆਪਣੇ ਆਪ ਨੂੰ ਲਾ ਦੇਵੇ ਉਹ ਮਰਜੀਵਾ ਹੋ ਜਾਂਦਾ ਹਾਂਜੀ
ਠੀਕ ਹੈ ਰਾਮ ਦਾ ਭਾਵ ਚਿੱਤ ਹੈ ਜੀ ਇੱਥੇ
ਆ ਰਾਮ ਦਾ ਅੰਤਰਾਤਮਾ ਦੀ ਆਵਾਜ਼ ਸੱਚ ਦੀ ਆਵਾਜ਼
ਠੀਕ ਹੈ ਜੀ ਮਹੱਲਾ ਤੀਜਾ ਕਿਉਂ ਕਰ ਇਹ ਮਨ ਮਾਰੀ ਹੈ ਕਿਉਂ ਕਰ ਮ੍ਰਿਤਕ ਹੋਏ ਕਹਿਆ ਸ਼ਬਦ ਨਾ ਮਾਨਈ ਹਉਮੈ ਛੱਡੇ ਨਾ ਕੋਈ
ਹਾਂ ਹੁਣ ਇਹ ਮਰਨ ਦੀ ਗੱਲ ਕਰਦੇ ਨੇ ਵੀ ਮਰਨਾ ਜਿਹੜਾ ਹੈਗਾ ਸਰੀਰ ਕਰਕੇ ਮਰਨ ਦੀ ਗੱਲ ਨਹੀਂ ਹੈਗੀ ਇਹ ਮਨ ਮਾਰਨ ਦੀ ਗੱਲ ਹੈ ਮਨ ਮਾਰਨਾ ਸਰੀਰ ਨਹੀਂ ਮਾਰਨਾ ਹੈਗਾ ਸਰੀਰ ਤਾਂ ਜਿਉਂਦਾ ਹੁੰਦਾ ਹੀ ਨਹੀਂ ਇਹ ਤਾਂ ਜੜ ਵਸਤੂ ਹੈ ਜੜ ਵਸਤੂ ਕਿਤੇ ਜਿਉਂਦੀ ਹੁੰਦੀ ਹੁੰਦੀ ਇਹ ਤਾਂ ਸਾਨੂੰ ਭਾਸਦੀ ਹੈ ਜਿੰਨਾ ਚਿਰ ਇਹ ਆਤਮਾ ਦੀ ਜਿਉਂਦੀ ਹੈ ਇਹ ਲੱਗਦੀ ਹੈ ਵੀ ਸਰੀਰ ਜਿਉਂਦਾ ਹੈ ਸਾਨੂੰ ਇਹ ਕਾਹਨੂੰ ਜਿਉਂਦਾ ਤਾਂ ਜੜ ਓਦਾਂ ਹੀ ਇਹ ਤਾਂ ਮ੍ਰਿਤਕ ਇਹਦਾ ਨੌ ਮ੍ਰਿਤਕ ਪਿੰਡ ਹੈ ਗੁਰਬਾਣੀ ਦੇ ਵਿੱਚ ਇਹਦਾ ਨੌ ਮ੍ਰਿਤਕ ਪਿੰਡ ਹੈ ਹਾਂਜੀ
ਕਿਉਂ ਕਰ ਇਹ ਮਨ ਮਾਰੀ ਹੈ ਕਿਉਂ ਕਰ ਮ੍ਰਿਤਕ ਹੋਈ
ਹਾਂ ਹਾਂ ਮਨ ਕਿਵੇਂ ਮਾਰੀ ਇਹਨੂੰ ਮ੍ਰਿਤਕ ਕਿਵੇਂ ਹੋਵੇ ਸਵਾਲ ਇਹ ਹੈ ਨਾ ਮਨ ਨੂੰ ਕਿਵੇਂ ਮਾਰੀ ਅਸਲ ਤੇ ਮਨ ਦੇ ਵਿੱਚ ਜਿਹੜੀ ਇੱਛਾ ਪੈਦਾ ਹੁੰਦੀ ਹੈ ਲੋਭ ਲਹਿਰ ਹੈ ਜਿਹਦੀ ਮਰਜ਼ੀ ਹੈ ਮਨ ਦੀ ਉਹੀ ਤਿਆਗਣੀ ਆਪਾਂ ਨੇ ਛੱਡ ਦੇਣੀ ਬਸ ਮਰ ਗਿਆ
ਠੀਕ ਹੈ ਜੀ
ਮਨ ਨੇ ਕਹਾ ਬਾਪਟ ਆਪਣੀ ਮਰਜ਼ੀ ਉਹ ਛੱਡਤੀ ਜਿਹੜੇ ਆਦਮੀ ਦੀ ਕੋਈ ਮਰਜ਼ੀ ਹੋਈ ਨਹੀਂ ਹੈ ਉਹ ਮਰਿਆ ਹੋਇਆ ਹੀ ਹੈ ਜਿਉਂਦਾ ਕਹਿੰਦਾ ਉਹ ਤਾਂ ਜੀਵਨ ਦਾ ਮਤਲਬ ਕੀ ਰਹਿ ਗਿਆ ਤੇ ਕਿਉਂ ਕਰੇ ਮਨ ਮਾਰੀਏ ਵੀ ਮ੍ਰਿਤਕ ਕਿਵੇਂ ਹੋਵੇ ਮਨ ਹਾਂਜੀ ਅੱਗੇ
ਕਹਿਆ ਸ਼ਬਦ ਨਾ ਮਾਨਈ ਹਉਮੈ ਛੱਡੇ ਨਾ ਕੋਈ
ਕਿਉਂਕਿ ਜਿਹੜਾ ਕਹਿਆ ਸਭ ਤਾਂ ਗੁਰਬਾਣੀ ਕਹਿੰਦੀ ਇਹ ਤਾਂ ਮੰਨਦਾ ਨੀ, ਇਹ ਜੇ ਮੰਨ ਲਵੇ ਤਾਂ ਮਰ ਜਾਵੇ, ਹਉਮੈ ਨੀ ਛੱਡਦਾ, ਆਪਣੀ ਮਰਜ਼ੀ ਨੀ ਛੱਡਦਾ, ਤਾਂ ਕਰਕੇ ਗੁਰੂ ਦੀ ਗੱਲ ਨੀ ਮੰਨ, ਜੇ ਗੁਰੂ ਦੀ ਗੱਲ ਮੰਨ ਲਵੇ ਤਾਂ ਆਪਣੀ ਮਰਜ਼ੀ ਛੱਡ ਦਿੰਦਾ, ਆਪਣੀ ਮਰਜ਼ੀ ਨੀ ਛੱਡਦਾ ਫਿਰ ਗੁਰਬਾਣੀ ਨੀ ਮੰਨ ਸਕਦਾ, ਗੁਰਬਾਣੀ ਨੀ ਮੰਨ ਸਕਦਾ ਫਿਰ ਮਰਦਾ ਨੀ। ਹਾਂਜੀ,
ਗੁਰਪ੍ਰਸਾਦ ਦੀ ਹਉਮੈ ਛੁੱਟੈ ਜੀਵਨ ਮੁਕਤ ਸੋ ਹੋਏ, ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਈ।
ਹੁਣ ਇਹਦਾ ਮਤਲਬ ਇਹ ਨੀ ਕਿ ਮਰੇ ਨੀ ਸਕਦਾ ਮਨ, ਗਿਆਨ ਜੇ ਰਹਿ ਲੂਗਾ ਗੁਰਬਾਣੀ ਦਾ, ਇਹਦੀ ਕਿਰਪਾ ਨਾਲ ਇਹਨੇ ਹਉਮੈ ਛੱਡਣੀਆਂ, ਸਮਝ ਕੇ ਛੱਡਣੀਆਂ ਨੇ, ਮਨ ਨੂੰ ਸਮਝਾਉਣਾ ਹੀ ਹੈ, ਜੇ ਸਮਝ ਜਾਵੇ ਛੱਡ ਦਿੰਦਾ, ਨਫਾ ਨੁਕਸਾਨ ਸਮਝੇ ਵੀ ਗੁਰੂ ਦੀ ਗੱਲ ਮੰਨ ਕੇ ਮੈਨੂੰ ਫਾਇਦਾ ਹੈ ਜਾਂ ਨੁਕਸਾਨ, ਇਹ ਵਪਾਰੀ ਹੈ, ਨਫੇ ਨੁਕਸਾਨ ਦੇ ਉੱਤੇ ਲਿਆ ਕੇ ਗੱਲ ਨੂੰ ਛੱਡਦਾ ਵੀ ਭਾਈ ਤੇਰਾ ਇੰਨਾ ਕੀਮਤੀ ਜਨਮ ਹੈ ਤੈਨੂੰ ਮਿਲਿਆ ਹੈ ਮਨੁੱਖਾ, ਜੇ ਤੇਰਾ ਅਜਾਈ ਚਲਾ ਗਿਆ ਤੇ ਕਿੰਨਾ ਨੁਕਸਾਨ ਹੈ ਤੇਰਾ ਬਈ। ਅੱਛਾ ਜੇ ਤੂੰ ਚਲੋ ਆਪਾਂ ਨਹੀਂ ਮੰਨਦੇ ਗੁਰਮਤ ਨੂੰ, ਮਾਇਆ ਦੇ ਵਿੱਚ ਜੀਵਨ, ਮਾਇਆ ਤਾਂ ਜੋ ਕਮਾਉਣਾ ਇੱਥੇ ਰਹਿ ਜਾਣਾ, ਉਹਦੇ ਨਾਲ ਜਾਣਾ ਨਹੀਂ ਹੈ, ਇਸ ਕਰਕੇ ਇਸ ਲੈਵਲ ਤੇ ਨੂੰ ਲਿਆ ਕੇ ਫੇਰ ਇਹ ਫੈਸਲਾ ਕਰਦਾ ਵੀ ਹਾਂ ਗੱਲ ਤਾਂ ਠੀਕ ਹੈ ਵੀ ਉਹ ਬਾਕੀ ਤਾਂ ਦਸਮ ਪਾਤਸ਼ਾਹ ਕਹਿੰਦੇ ਨੇ ਬਾਬੇ ਕੇ ਬਾਬਰ ਕੇ ਦਊ, ਗੁਰਮੁਖ ਨੇ ਬਾਬੇ ਕੇ, ਬਾਬੇ ਨੀ ਨਾ ਬਾਬੇ ਕੇ ਲਫ਼ਜ਼ ਹੈ ਅਸਲ, ਬਾਬੇ ਕੇ ਆ ਜੀ, ਬਾਬੇ ਨੀ, ਬਾਬੇ ਐਵੇਂ ਪਾਗਲਪਣ ਚ ਕਹਿਣ, ਬਾਬੇ ਕਹਾਉਣ ਲੱਗ ਗਏ ਜਾਂ ਕਹਿਣ ਲੱਗ ਗਏ, ਬਾਬੇ ਕੇ ਕਹਾਉਂਦੇ ਸੀ ਗੁਰੂ ਘਰ ਵੀ ਪਰਮੇਸ਼ਰ ਦੇ ਨਾਲ ਸੀ, ਬਾਬਰ ਕੇ ਕੌਣ ਨੇ, ਬਾਬਰ ਕੇ ਜਿਹੜੇ ਹੈ ਸੰਸਾਰੀ ਰਾਜੇ ਨੇ ਉਹਨਾਂ ਦੇ ਬਾਬਰ ਨਾਲ ਜਿਹੜੇ ਖੜੇ ਸੀ, ਯਾਨੀ ਮਨਮੁਖ ਐ ਕਹਿ ਲੋ, ਸਾਖਤ ਨੇ ਜਿਹੜੇ ਬਾਬਰ ਕੇ ਨੇ, ਬਾਬੇ ਕੇ ਨੇ ਜਿਹੜੇ ਗੁਰਮੁਖ ਨੂੰ ਮੰਨਣ ਵਾਲੇ ਨੇ, ਗੁਰਮੁਖ ਨੇ, ਇਹ ਦੋਏ ਪਰਮੇਸ਼ਰ ਨੇ ਬਣਾਏ ਨੇ, ਦੋ ਟੀਮਾਂ ਬਿਨਾਂ ਤਾਂ ਮੈਚ ਨਹੀਂ ਹੁੰਦਾ, ਪਾਪ ਪੁੰਨ ਤੇ ਬਿਨਾਂ ਤਾਂ ਸੰਸਾਰ ਨਹੀਂ ਪੈਦਾ ਹੋ ਸਕਦਾ, ਪਾਪ ਪੁੰਨ ਦੋਨੋਂ ਭਾਈ ਦੋ ਮਿਲ ਕੇ ਸਿਸਟਮ ਭਾਈ, ਬਾਬੇ ਕੇ ਕੁਝ ਦਾਨ ਦੇ ਹੈ, ਕਹਿੰਦੇ ਜਿਹੜੇ ਤਨ ਮਨ ਧਨ ਬਾਬੇ ਕਿਆਂ ਨੂੰ ਨਹੀਂ ਅਰਪਦੇ, ਗੁਰੂ ਨੂੰ ਨਹੀਂ ਅਰਪਦੇ, ਸਤਿਗੁਰੂ ਨੂੰ ਤਨ ਮਨ ਧਨ ਨਹੀਂ ਅਰਪਦੇ, ਤਾਂ ਤੇ ਗਏ ਬਾਬਰ ਕੇ ਲਾਇਆ ਭਾਈ, ਜਿਹੜੀ ਕਮਾਈ ਹੁੰਦੀ ਹੈ ਫਿਰ ਉਹ ਜਮਦੂਤ ਲੈ ਜਾਂਦੇ ਨੇ, ਜਦ ਜਾਂਦਾ ਇੱਕ ਸਰ ਕੇ ਨਾਮ ਫਿਰ ਅੱਗੇ ਲਈਏ ਖੋਹੇ, ਉਹ ਤਾਂ ਫਿਰ ਖੋਹੇ ਲੈਣਾ ਉਹਨਾਂ ਨੇ, ਉਹ ਤਾਂ ਫਿਰ ਤੁਹਾਡੇ ਕੋਲ ਰਹਿਣਾ, ਇਸ ਐਂਗਲ ਤੋਂ ਸਮਝਾ ਕੇ ਫਿਰ ਮਨ ਕਹਿੰਦਾ ਵੀ ਫੈਸਲਾ ਕਰਦਾ ਹੈ ਵੀ ਹਾਂ ਬਈ ਗੁਰਬਾਣੀ ਨੂੰ ਮੰਨਣ ਚ ਲਾਭ ਹੈ, ਤਾਂ ਉਹ ਮੰਨਣ ਲੱਗੇ ਨੇ, ਜਦੋਂ ਸਿੱਖ ਬਣਦੇ ਸੀ ਉਹ ਸਾਰੀ ਗੱਲ ਸਮਝ ਕੇ ਹੀ ਮੰਨੇ ਨੇ, ਸਮਝੇ ਬਿਨਾਂ ਬਾਣੀ ਮੰਨਿਆ ਨੀ ਜਾ, ਮਨ ਸਮਝਾਉਣ ਕਾਰਨ ਕਛੂਕ ਪੜੀਏ ਗਿਆ, ਸਮਝ ਕੇ ਤਾਂ ਮਨ ਕਹਿੰਦਾ ਹੈ, ਜਿੰਨਾ ਚਿਰ ਸਮਝੇ ਕਿ ਸਾਨੂੰ ਕਿਸੇ ਗੱਲ ਤੇ ਬੰਨੀ ਹੈ। ਹਾਂਜੀ,
ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੇ ਤਿਸ ਬਿਘਨ ਨਾ ਲਾਗੈ,
ਨਾਨਕ ਕਹਿੰਦਾ ਜਿਹਨੂੰ ਬਖਸ਼ਿਸ਼ ਹੋ ਜਾਵੇ ਪਰਮੇਸ਼ਰ ਦੀ, ਉਹਨੂੰ ਗਿਆਨ ਮਿਲਦਾ, ਪਹਿਲੀ ਗੱਲ ਉਹਨੂੰ ਸੰਗਤ ਉਹਨੂੰ ਮਿਲਦੀ ਹੈ, ਗਿਆਨ ਹੈ ਉਹਨੂੰ ਮਿਲਦਾ, ਜੇ ਉਹ ਗੁਰਮਤ ਜਨਮੇ ਉਹ ਜਗ੍ਹਾ ਹੋ ਜਾਵੇ, ਪਹਿਲਾਂ ਤਾਂ ਸਿੱਖਾਂ ਦੇ ਘਰ ਜਨਮ ਹੋ ਗਿਆ ਤਾਂ ਸਾਨੂੰ ਗੁਰਮਤ ਸੁਣਨ ਨੂੰ ਮਿਲਗੀ, ਜੇ ਸਿੱਖਾਂ ਦੇ ਜਨਮੇ ਨਾ ਹੁੰਦਾ ਤਾਂ ਗੁਰਮਤ ਕਿਵੇਂ ਸੁਣਨ ਨੂੰ ਮਿਲਦੀ, ਇੱਕ ਬਖਸ਼ਿਸ਼ ਹੈ ਜਨਮ ਹੋ ਜਾਣਾ ਉਸ ਜਗ੍ਹਾ ਤੇ ਜਿੱਥੇ ਗੁਰਮਤ ਸਾਨੂੰ ਸੁਣਨ ਨੂੰ ਮਿਲਗੀ, ਪਹਿਲੇ ਤਾਂ ਇਹ ਬਿਨਾਂ ਕਰਮਾਂ ਤੇ ਮਿਲਦਾ ਹੀ ਨਹੀਂ ਹੈ, ਬਖਸ਼ਿਸ਼ ਦੇ ਬਿਨਾਂ ਸੁਣਨ ਨੂੰ ਨਹੀਂ ਮਿਲਦਾ, ਜੇ ਸੁਣਨ ਨੂੰ ਮਿਲ ਜਾਵੇ ਮੰਨ ਲਵੇ ਫਿਰ ਉਦੋਂ ਬਹਾਂ ਹੋਰ ਬਖਸ਼ਿਸ਼ ਹੈ, ਮੰਨਦੇ ਕਿੰਨੇ ਕਿੰਨੇ ਚਲੋ ਸਿੱਖਾਂ ਦੇ ਘਰ ਜਾਣ ਤਾਂ ਮਿਲ ਗਿਆ, ਮੰਨਦੇ ਕਿੰਨੇ ਉਹ ਹੋਰ ਬਖਸ਼ਿਸ਼ ਹੈ, ਉਹਨਾਂ ਦੇ ਘਨੇਰੀ ਬਖਸ਼ਿਸ਼ ਹੈ ਜਿਹਨਾਂ ਨੇ ਗੁਰਬਾਣੀ ਸੁਣਨੀ ਸਿੱਖਾਂ ਦੇ ਘਰ ਜਾਣ ਮੰਨ ਲਈ, ਇੱਕ ਸਮਝ ਕੇ ਵੀ ਨਹੀਂ ਮੰਨਦੇ, ਇੱਕ ਸੁਣਦੀ ਸਾਰੇ ਮੰਨ ਜਾਂਦੇ ਨੇ, ਜਿਹੜੇ ਸੁਣਦੀ ਸਾਰੇ ਮੰਨ ਜਾਂਦੇ ਨੇ ਬਦਲ ਜਾਂਦੇ ਨੇ, ਉਹਨਾਂ ਤੇ ਬਖਸ਼ਿਸ਼ ਘਨੇਰੀ ਹੁੰਦੀ, ਫਿਰ ਉਹਨੂੰ ਕੋਈ ਵਿਘਨ ਨੀ ਰਸਤੇ ਵਿੱਚ, ਮੰਨੇ ਮਾਰਗ ਠਾਕ ਨਾ ਪਾਏ, ਜੇ ਗੁਰਬਾਣੀ ਨੂੰ ਤੁਸੀਂ ਮੰਨਦੇ ਰਹੋਗੇ ਰਸਤੇ ਚ ਰੁਕਾਵਟ ਆਉਂਦੀ ਹੈ, ਵਿਘਨ ਜ਼ਿਆਦਾ ਹੁੰਦਾ ਜਦ ਸਾਡਾ ਮਨ ਮੰਨਣ ਤੇ ਮਮਲਰ ਹੋ ਜਾਂਦਾ, ਸ਼ੰਕਾ ਕਰਨ ਲੱਗ ਜਾਂਦਾ ਵੀ ਮੰਨਾ ਕੇ ਨਾ ਮੰਨਾ ਗੁਰਬਾਣੀ ਨੂੰ, ਉੱਥੇ ਹੀ ਵਿਘਨ ਖੜਾ ਹੋ ਜਾਂਦਾ, ਉੱਥੇ ਹੀ ਰੁਕਾਵਟ ਆ ਜਾਂਦੀ। ਹਾਂਜੀ,
ਮਹੱਲਾ ਤੀਜਾ, ਜੀਵਤ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉਂ ਹੋਏ, ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ।
ਗੱਲਾਂ ਸਾਰੇ ਕਰਦੇ ਨੇ ਜੀਵਨ ਮੁਕਤ ਹੋਣ ਦੀਆਂ, ਸਾਰੇ ਧਰਮ ਵਾਲੇ ਕਰਦੇ ਨੇ, ਸਾਰੇ ਸੰਤ ਕਰਦੇ ਨੇ, ਪਰ ਇਹ ਨੀ ਦੱਸਦਾ ਵੀ ਹੋਊਗਾ ਕਿਵੇਂ, ਖੁਲਾਸਾ ਕਰ ਰਹੇ ਨੇ ਉਸੇ ਗੱਲ ਦਾ, ਉਹ ਗੱਲ ਤੀਜੀ ਜਗ੍ਹਾ ਤੇ ਹੋਰ ਜੀਵਨ ਮਰਨ ਦੀਆਂ ਗੱਲਾਂ, ਜੀਵਨ ਮੁਕਤ ਸਾਰੀ ਕਹਿੰਦੇ ਪਰ ਹੋਊਗਾ ਕਿਵੇਂ ਵਿਧੀ ਨੀ ਦੱਸਦਾ ਕੋਈ, ਸਮਝਾ ਕੇ ਨੀ, ਸਮਝਾ ਨਹੀਂ ਰਿਹਾ ਕੋਈ ਵੀ, ਗੱਲਾਂ ਹੀ ਕਰੀ ਜਾਂਦੇ। ਹਾਂਜੀ,
ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ,
ਜੇ ਭੈ ਕਾ ਸੰਜਮ ਕਰੇ ਹੁਕਮ ਦੇ ਵਿੱਚ ਚੱਲੇ, ਪਰਮੇਸ਼ਰ ਦੇ ਹੁਕਮ ਦੀ ਭੈ ਮੰਨੇ, ਪਰਮੇਸ਼ਰ ਦਾ ਭੈ ਮੰਨੇ, ਭੈ ਮੰਨੂ ਤਾਂ ਪਾਪ ਨਹੀਂ ਕਰਦਾ, ਜੇ ਕਲਪਨਾ ਨੂੰ ਸਾਡੀ ਜਿਹੜੀ ਆਪਣੀ ਇੱਛਾ ਹੈ ਜਿੱਦਣ ਅਸੀਂ ਉਹਨੂੰ ਕਾਲ ਮੰਨ ਲਿਆ ਆਪਣਾ ਨਾ, ਵੀ ਮੇਰੀ ਇੱਛਾ ਮੇਰਾ ਕਾਲ ਹੈ, ਬਸ ਫਿਰ ਇੱਛਾ ਤੋਂ ਭੈ ਲੱਗੂਗੀ ਤੁਹਾਨੂੰ, ਫਿਰ ਇੱਛਾ ਤਿਆਗੋਗੇ, ਵਰਨਾ ਇੱਛਾ ਨੀ ਤਿਆਗੋ। ਕਬੀਰ ਨੇ ਕਿਹਾ ਸੀ ਕਾਲ ਕਲਪਨਾ ਕਦੇ ਨਾ ਖਾਏ, ਕਾਲ ਹੀ ਥੋੜੀ ਕਲਪਨਾ ਹੀ ਤੁਹਾਡਾ ਕਾਲ ਹੈ, ਫਿਰ ਨੀ ਤੁਹਾਨੂੰ ਖਾਧੀ। ਜਿੱਦਣ ਸਾਨੂੰ ਇਹ ਮੰਨ ਲਿਆ ਸੀ, ਸਮਝ ਆ ਗਈ ਵੀ ਜੋ ਮੇਰੀ ਇੱਛਾ ਹੈ, ਮੇਰੀ ਕਲਪਨਾ ਹੈ, ਮਨ ਦੀ ਜੋ ਇੱਛਾ ਹੈ ਉਹੀ ਕਾਲ ਹੈ ਇਹਦਾ। ਜਿਹੜੀ ਪਰਮੇਸ਼ਰ ਦੀ ਇੱਛਾ ਉਹਦਾ ਜੀਵਨ ਹੈ, ਭਾਣੇ ਚੱਲਣਾ ਜੀਵਨ ਹੈ, ਆਪਣੇ ਭਾਣੇ ਚੱਲਣਾ ਕਾਲ। ਜੇ ਭੈ ਦਾ ਸੰਜਮ ਕਰ, ਚੱਲਣ ਦਾ ਸੰਜਮ ਕਰ, ਫਿਰ ਇਹਨੂੰ ਪ੍ਰੇਮ ਨਾ ਮੰਨਦਾ ਸਮਾਂ। ਜਿਹੜਾ ਨਿਰਮਲ ਭਾਉ ਹੈ, ਨਿਰਮਲ ਭਾਉ ਪਾਇਆ, ਗੁਰਬਾਣੀ ਦਾ ਜਿਹੜਾ ਹੁਕਮ ਦਾ ਮੰਨਣਾ ਹੈ, ਇਹ ਨਿਰਮਲ ਭਾਉ ਹੈ। ਸਾਡੇ ਫਾਇਦੇ ਦੀ ਗੱਲ ਹੈ, ਪਰਮੇਸ਼ਰ ਦਾ ਫਾਇਦਾ ਕੋਈ ਨਹੀਂ ਹੈ। ਹਾਂਜੀ,
ਦਾਰੂ ਭਾਉ ਲਾਏ,
ਦਾਰੂ ਹੋ ਗਈ, ਪ੍ਰੇਮ ਹੋ ਗਿਆ। ਜਿਹਨੂੰ ਪ੍ਰੇਮ ਕੀ ਹੋ ਤੇ ਨਹੀਂ, ਫਿਰ ਭਾਉ ਹੋ ਗਿਆ ਨਾ, ਭੈ ਯਾਰ ਭਾਉ,
ਠੀਕ
ਦਾਰੂ ਆ ਉਹ।
ਭੈ ਦਾ ਸੰਜਮ ਕਰੇ ਤੇ ਭਾਉ ਲਾਵੇ,
ਪ੍ਰੇਮ ਪੈਦਾ ਹੋਣਾ। ਵੀ ਗੁਰੂ ਤਾਂ ਭਾਣਾ ਮੰਨਣ ਵਾਸਤੇ ਮੇਰੇ ਫਾਇਦੇ ਵਾਸਤੇ ਕਹਿੰਦਾ, ਉਹਦਾ ਇਹਦੇ ਵਿੱਚ ਕੀ ਨੁਕਸਾਨ ਹੈ ਔਰ ਫਾਇਦਾ ਹੈ? ਪਰਮੇਸ਼ਰ ਦਾ ਕੋਈ ਫਾਇਦਾ ਨੁਕਸਾਨ ਨਹੀਂ, ਫਾਇਦਾ ਸਾਡਾ।
ਅੰਦਿਨ ਗੁਣ ਗਾਵੇ ਸੁਖ ਸਹਿਜੇ, ਬਿਖ ਭਵ ਜਲ ਨਾਮ ਤਰੇ।
ਫੇਰ ਦਿਨ ਰਾਤ ਆਉਣ ਦਿਨ ਬਸ ਉਹਦੇ ਗੁਣ ਗਾਇਨ ਕਰਦਾ। ਜਦ ਇਹ ਸਮਝ ਆ ਜਾਂਦੀ ਉਹ ਮੇਰੇ ਫਾਇਦੇ ਵਾਸਤੇ ਸਭ ਕੁਛ ਕਰ ਰਿਹਾ, ਤਾਂ ਉਹਦਾ ਤਾਂ ਕੋਈ ਇੰਟਰਸਟ ਨਹੀਂ ਆਪਣਾ, ਉਹ ਤਾਂ ਪਰਉਪਕਾਰ ਹੈ। ਫੇਰ ਕਹਿੰਦੇ ਆਉਣ ਦਿਨ ਗੁਣ ਗਾਇਨ ਕਰਦਾ ਉਹਦੇ, ਵੀ ਐਸਾ ਜਿਹੜਾ ਮੇਰੇ ਵਾਸਤੇ ਸਭ ਕੁਛ ਕਰ ਰਿਹਾ।
ਠੀਕ ਹੈ ਜੀ, ਬਿਖ ਭਵ ਜਲ ਨਾਮ ਤਰੇ,
ਨਾਮ ਦੇ ਨਾਲ ਫੇਰ ਭਵ ਸਾਗਰ ਤਰ ਸਕਦਾ। ਜਿੱਦਣ ਇਹਨੂੰ ਪਤਾ ਲੱਗਾ ਵੀ ਜੋ ਗੁਰਬਾਣੀ ਕਹਿੰਦੀ ਦਰਅਸਲ ਮੇਰੇ ਫਾਇਦੇ ਦੀ ਗੱਲ ਹੈ, ਕਿਸੇ ਦਾ ਕੋਈ ਫਾਇਦਾ ਨਹੀਂ, ਮੇਰਾ ਹੀ ਨੁਕਸਾਨ ਹੈ ਨਾ ਮੰਨਣ ਚ, ਮੇਰਾ ਹੀ ਫਾਇਦਾ ਮੰਨਣ।
ਠੀਕ ਹੈ ਜੀ, ਨਾਨਕ ਗੁਰਮੁਖੀ ਪਾਈ ਹੈ ਜਾ ਕੋ ਨਦਰ ਕਰੇ।
ਹਾਂ, ਗੁਰੂ ਨਾਨਕ ਦੇਵ ਕਹਿੰਦੇ ਗੁਰਮੁਖਾਂ ਨੇ ਪਾਈ ਹੈ ਭੇਦ, ਇਹ ਸਮਝ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਭਾਈ, ਵੀ ਮੇਰਾ ਹੀ ਫਾਇਦਾ ਹੈ। ਤਾਂ ਫਿਰ ਜਿਹੜੀ ਮੇਰੇ ਫਾਇਦੇ ਦੀ ਗੱਲ ਹੈ, ਮੈਂ ਨਾ ਮੰਨਾਂ ਫਿਰ ਤਾਂ ਮੈਂ ਮੂਰਖੇ ਹੋਇਆ, ਹੋਰ ਕੀ ਹੈ। ਫਾਇਦਾ ਮੇਰੇ ਦੀ ਹੋਵੇ ਗੱਲ ਤੇ ਮੈਂ ਉਹਨੂੰ ਨਾ ਮੰਨਾਂ, ਫਿਰ ਤਾਂ ਮੂਰਖੰਦ ਕੋ ਰਹੇ ਹਾਂ। ਗੁਰਮੁਖਾਂ ਨੇ ਇਹ ਗੱਲ ਸਮਝੀ ਹੈ ਵੀ ਮੂਰਖਾਂ ਅਸੀਂ ਅਸਲ ਦੇ ਵਿੱਚ, ਨਾ ਮੰਨਣ ਵਾਲੇ ਬਣਦੇ ਹਾਂ ਅਸੀਂ ਸਿਆਣੇ, ਅਸੀਂ ਸਿਆਣੇ ਬਣਦੇ ਹਾਂ, ਹੈਗੇ ਮੂਰਖ। ਹਾਂਜੀ,
ਪੌੜੀ ਦੂਜਾ ਭਾਉ ਰਚਾਯੋਨ ਤ੍ਰੈ ਗੁਣ ਵਰਤਾਰਾ, ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਇਨ ਹੁਕਮ ਕਮਾਵਣ ਕਾਰਾ।
ਇਹਦਾ ਦੂਜਾ ਭਾਉ ਹੈ, ਦੋ ਸਰੀਰ ਨੇ ਸਾਡੇ, ਇੱਕ ਬਾਹਰਲਾ ਇੱਕ ਅੰਦਰਲਾ। ਇੱਕ ਤਾਂ ਸਾਡੇ ਕੰਨੀ ਮਾਇਆ ਦਾ, ਸਾਡੇ ਅੰਦਰ ਮਾਇਆ ਦੀ ਭੁੱਖ ਹੈ, ਮਾਇਆ ਵਾਸਤੇ ਸਾਡੇ ਅੰਦਰ ਪ੍ਰੇਮ ਹੈ, ਡਰ ਹੈ, ਵਿਆਹ ਨਾ ਹੋ ਜਾਏ, ਉਹ ਨਾ ਹੋ ਜਾਏ, ਇਹ ਨਾ ਹੋ ਜਾਏ, ਨੁਕਸਾਨ ਹੋ ਜੂ। ਜੇ ਗੁਰਬਾਣੀ ਮੰਨ ਲੀਜੀਏ, ਧਰਮ ਧਾਰਨ ਕਰ ਲਿਆ, ਜੀ ਘਰ ਕਿਵੇਂ ਚੱਲੂ? ਜੇ ਤਾਂ ਇਹ ਇਧਰਲੇ ਪਾਸੇ ਚਲਿਆ ਗਿਆ, ਕਹਿੰਦੇ ਬ੍ਰਹਮਾ ਵਿਸ਼ਨੂੰ ਜਿਹੜੇ ਤਿੰਨ ਤਰ੍ਹਾਂ ਗੁਣ ਮਾਇਆ, ਇਹ ਤਿੰਨੇ ਉਪਦੇਸ਼ ਉਲਟਾ ਹੀ ਕਰਦੇ ਨੇ, ਮਾਇਆ ਚ ਜੋੜਨ ਵਾਲੇ ਹੀ ਨੇ, ਸੱਚ ਨਾਲ ਜੋੜਨ ਵਾਲੇ ਨੀ। ਇਹ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਤੁਰਿਆ ਭਗ, ਤਿੰਨਾਂ ਦੇ ਵਿੱਚ ਕਾਲ ਹੈ। ਬ੍ਰਹਮ ਪੁਰੀ ਕਾ ਵੀ ਕਾਲ ਹੈ, ਬਿਸ਼ਨਪੁਰੀ ਦਾ ਵੀ ਕਾਲ ਹੈ, ਸ਼ਿਵਪੁਰੀ ਦੇ ਵਿੱਚ ਵੀ ਕਾਲ ਹੈ, ਤਿੰਨੇ ਕਾਲ ਵਸਨੇ। ਚੌਥੀ ਜਿਹੜੀ ਤੁਰਿਆ ਪਦ ਹੈ ਗੁਰਮੁਖ ਦੀ, ਉਸ ਪਵਿੱਤਰ ਪਵਿੱਤਰ ਪਵਿੱਤਰ, ਇੱਥੇ ਤੱਕ ਕਾਲ ਹੈ। ਗੁਰਬਾਣੀ ਸਾਨੂੰ ਪਵਿੱਤਰ ਕਰਦੀ ਹੈ, ਹੋਰ ਮੰਨਾਂਗੇ ਹੋਰ ਪਵਿੱਤਰ ਕਰਦੀ ਹੈ, ਹੋਰ ਮੰਨਾਂਗੇ ਹੋਰ ਪਵਿੱਤਰ ਕਰ। ਬਸ ਪੁਨੀਤ ਨਹੀਂ ਕਰ ਸਕਦੀ ਗੁਰਬਾਣੀ, ਪੁਨੀਤ ਨਾਮ ਕਰੂ ਬਿਨਾਂ ਕੰਨਾਂ ਤੇ ਸੁਣਨ ਵਾਲਾ, ਉਹ ਚੌਥੀ ਤੁਰਿਆ ਪਦ ਦੀ ਉਸਤ। ਉਹ ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਤੱਤ ਤੇਰੇ ਗੁਣ ਮਾਇਆ ਦੇ ਵਿੱਚ ਨੇ ਤਿੰਨੇ। ਇਹ ਦੁਨੀਆ ਇਹਨਾਂ ਤਿੰਨਾਂ ਨੂੰ ਬਣਦੀ ਹੈ, ਸਾਰੀਆਂ ਮੱਤਾਂ ਇੱਥੇ ਹੀ ਖੜੀਆਂ ਨੇ। ਚੌਥੀ ਤੁਰਿਆ ਦੀ ਗੱਲ ਤਾਂ ਇਹ ਜਿਹੜੀ ਗੁਰਬਾਣੀ, ਇਹ ਤਾਂ ਫਿਰ ਸੱਚਖੰਡ ਦੀ ਹੈ ਨਾ ਮੈਸੇਜ, ਸੰਸਾਰੀ ਮੱਤ ਦਾ ਮੈਸੇਜ ਨਹੀਂ ਹੈ।
ਠੀਕ ਹੈ,
ਉਹ ਤਾਂ ਇੱਥੇ
ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਇਨ, ਇਹ ਉਪਾਇਨ ਤੋਂ ਕੀ ਭਾਵ ਹੈ ਜੀ?
ਪੈਦਾ ਕਰ ਲੈ, ਸਮਝ ਲੋ, ਸੁਭਾਅ ਨੇ ਤਿੰਨੇ ਸੁਣਦੇ।
ਅੱਛਾ ਜੀ,
ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਜੀਵੇ ਹੈ, ਤਿੰਨ ਤ੍ਰੈਗੁਣੀ ਮਾਇਆ ਵਾਲਾ, ਜਦੇ ਉਪਦੇਸ਼ ਕਰਦਾ ਇਹ ਬ੍ਰਹਮਾ, ਧਿਆਨ ਦਿੰਦਾ ਜੀਵ ਜੀਵਾਂ ਨੂੰ ਪੈਦਾ ਵੀ ਕਰਦੇ ਨੇ, ਜੀਵ ਜੀਵਾਂ ਦਾ ਸੰਹਾਰ ਵੀ ਕਰਦੇ ਨੇ, ਜੀਵ ਜੀਵਾਂ ਨੂੰ ਅਕਲ ਵੀ ਦਿੰਦੇ ਨੇ, ਕਿੰਨੇ ਗੁਣ ਇਹਦੇ ਵਿੱਚ ਹੀ ਨੇ।
ਹੁਕਮ ਕਮਾਵਣ ਕਾਰਾ, ਇਹ ਹੁਕਮ ਦੇ ਵਿੱਚ ਕਮਾਉਂਦੇ ਨੇ ਕਾਰ ਹੈ ਜੀ।
ਹਾਂ, ਇਹ ਆਪਣਾ ਹੁਕਮ ਆਪਣੇ ਭਾਣੇ ਚੱਲਦੇ ਨੇ।
ਨਹੀਂ, ਹੁਕਮ ਹੀ ਕਮਾਵਣ ਕਾਰਾ ਲਿਖਿਆ, ਇਹ ਹੁਕਮ ਦੇ ਵਿੱਚ ਕਮਾਉਂਦੇ ਆ ਕਾਰ, ਕਿ ਆਪਣਾ ਹੁਕਮ
ਚਲਾਉਂਦੇ? ਨਹੀਂ, ਆਪਣਾ ਹੁਕਮ ਚਲਾਉਣ ਦੀ ਗੱਲ ਕਰਦੇ ਨੇ, ਚਾਹੁੰਦੇ ਨੇ, ਪਰ ਚੱਲਦਾ ਨੀ ਇਹਨਾਂ ਦਾ, ਚੱਲਦਾ ਭਾਣੇ ਤਾਂ ਪਰਮੇਸ਼ਰ ਦੇ ਚੱਲਣਾ ਪੈਂਦਾ ਹੈ, ਚੱਲਦੇ ਨੇ ਉਹੀ
ਕਮਾਵਣ।
ਹਾਂ,
ਕਮਾਉਣ ਦਾ ਮਤਲਬ ਤਾਂ ਮੰਨਣਾ ਨੀ ਹੁੰਦਾ?
ਨਹੀਂ ਨਹੀਂ, ਐਕਚੁਅਲੀ ਤਾਂ ਹੁਕਮ ਦੇ ਵਿੱਚ ਚੱਲ ਰਹੇ ਨੇ ਇਹ ਸਭ ਕੁਛ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਪਰ ਇਹ ਗੱਲ ਮੰਨ ਨੀ ਨਾ ਰਹੇ ਜੀਵ, ਸਮਝ ਨੀ ਰਹੇ ਜੀ। ਗੁਰਮੁਖ ਤਾਂ ਸਮਝ ਆ ਵੀ ਅਸੀਂ ਹੁਕਮ ਦੇ ਵਿੱਚ ਹੀ ਹਾਂ, ਚਾਹੁੰਦੇ ਅਸੀਂ ਰਹੇ ਹਾਂ, ਪਰ ਹੁੰਦਾ ਉਹ ਹੈ ਜੋ ਉਹਦੀ ਇੱਛਾ।
ਠੀਕ ਹੈ ਜੀ,
ਮਤਾ ਕਰਨ ਪੂਰਬ ਕੇ ਤਾਂ ਹੀ ਪੱਛਮੀ ਲੈ ਜਾਏ, ਇਹ ਤਾਂ ਸਮਝ ਫਿਰ ਗਾਂ ਆਈ ਨਾ ਗੁਰਮੁਖ ਨੂੰ ਆਈ ਨਾ, ਆਮ ਤਾਂ ਲੋਕ ਇਹ ਗੱਲ ਨੀ ਮੰਨਦੇ। ਹਾਂਜੀ,
ਪੰਡਤ ਪੜ੍ਹਦੇ ਜੋਤ ਕੀ ਨਾ ਬੁੱਝੇ ਵਿਚਾਰਾ।
ਆ ਦੇਖੋ, ਪੰਡਿਤ ਨੇ ਜਿਹੜੇ ਪੁੰਨ ਪਾਪ ਨੂੰ ਮੰਨਦੇ ਨੇ, ਜੋਤਿਸ਼ ਲਾਉਂਦੇ ਨੇ, ਆ ਵਿਘਨ ਐ ਹੋਜੂ, ਐ ਹੋਜੂ, ਆ ਉਪਾਏ ਹੋਜੂ, ਉਹ ਇਹ ਨੀ ਹੁਕਮ ਨੂੰ ਨੀ ਪੁੱਜਦੇ ਹੁਣ, ਉਹ ਇਹ ਵਿਚਾਰ ਨੂੰ ਇੱਧਰ ਪੈਂਦੇ ਹੀ ਨਹੀਂ, ਉਹ ਤਾਂ ਆਪਣੀ ਅਕਲ ਨੂੰ ਬੜੀ ਕਰਕੇ ਪਾਣੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਕਾਲ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦੇ ਨੇ, ਨਫੇ ਨੁਕਸਾਨ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਨੇ, ਸ਼ਰੀਕ ਖੁਦਾ ਬਣਦੇ ਨੇ, ਹੁਕਮ ਦੇ ਵਿੱਚ ਚੱਲਣ ਦੀ ਗੱਲ ਹੀ ਨਹੀਂ ਕਰਦੇ, ਉਹ ਤਾਂ ਉਲਟਾ ਉਪਦੇਸ਼ ਦੇ ਰਹੇ ਨੇ ਸਗੋਂ, ਉਹ ਇਹ ਵਿਚਾਰ ਜਿਹੜੀ ਅਧੀ ਨੂੰ ਨਹੀਂ ਬੁਝ ਰਹੇ, ਉਹ ਤਾਂ ਇਹਦਾ ਵਿਰੋਧ ਕਰ ਲੈਂਦੇ ਸਗੋਂ, ਉਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਭਗਤ ਨੇ, ਉਹਨਾਂ ਦੇ ਘੜੇ ਹੋਏ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ।
ਠੀਕ ਹੈ ਜੀ। ਸਭ ਕਿਛ ਤੇਰਾ ਖੇਲ ਹੈ, ਸੱਚ ਸਿਰਜਣ ਹਾਰਾ, ਜਿਸ ਭਾਵੈ ਤਿਸ ਬਖਸ਼ ਲੈ, ਸੱਚ ਸ਼ਬਦ ਸਮਾਈ।
ਹਾਂ, ਹੁਣ ਐਕਚੁਅਲੀ ਗੱਲ ਇਹ ਹੈ ਕਿ ਸਭ ਕੁਛ ਵਰਤਦਾ ਤਾਂ ਤੇਰਾ ਕੀਤਾ ਹੋਇਆ, ਸੱਚ ਉਹਨੂੰ ਕਿਹਾ ਪਰਮੇਸ਼ਰ, ਸੱਚ ਸਿਰਜਣ ਹਾਰਿਆ, ਸਭ ਕੁਛ ਤੇਰੀ ਇੱਛਾ ਅਨੁਸਾਰ ਹੋਇਆ, ਐਕਚੁਅਲ ਗੱਲ ਤਾਂ ਇਹ ਹੈ, ਨਾ ਬ੍ਰਹਮਾ ਦੀ ਇੱਛਾ ਨਾ ਹੋ ਰਿਹਾ, ਨਾ ਵਿਸ਼ਨੂੰ ਦੀ ਇੱਛਾ ਨਾ ਹੋ ਰਿਹਾ, ਨਾ ਮਹੇਸ਼ ਦੀ ਇੱਛਾ ਨਾ ਕੁਛ ਹੋ ਰਿਹਾ। ਉਹ ਕਹਿੰਦੇ ਨੇ ਮਹੇਸ਼ ਮਾਰਨ ਵਾਲਾ ਪੈਦਾ ਕਰਨ ਵਾਲਾ, ਤਿੰਨ ਘੜੇ ਨੇ, ਗੁਰਬਾਣੀ ਕਹਿੰਦੀ ਕੋਈ ਇਹ ਤਿੰਨ ਹੈ ਨੀ, ਹੁਕਮ ਦੇ ਨਾਲ ਹੈ ਸਭ ਕੁਛ ਹੋ ਰਿਹਾ, ਹੁਕਮ ਪਾਣੇ ਦੇ ਵਿੱਚ ਸਭ ਕੁਛ ਚੱਲਦਾ, ਐਕਚੁਅਲੀ ਗੱਲ ਸੱਚ ਇਹ ਹੈ। ਪਰ ਉਹ ਨਹੀਂ ਇਹਨੂੰ ਕਹੇ, ਉਹ ਕਹਿੰਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਕਰ ਰਹੇ ਨੇ ਕੰਮ।
ਠੀਕ ਹੈ ਜੀ।
ਸੱਚ ਇਹ ਹੈ ਬਈ ਹੁਕਮ ਕਰਦਾ
ਸਿਰਜਣ ਹੈ,
ਸਿਰਜਣ ਹਾਰ ਰਿਹਾ, ਤੂੰ ਸਿਰਜਣ ਹਾਰ ਰਿਹਾ, ਸੱਚ ਹੈ ਤੂੰ, ਇਹਦਾ ਧਾੜੀ ਕਿਵੇਂ ਕਰ ਲੈਣਗੇ, ਤਾਂ ਆਪ ਦਸਮ ਪਾਤਸ਼ਾਹ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਗਿਆ ਤਮਾਸ਼ਾ, ਇਹਦਾ ਸਾਰਾ ਕਾਲ ਦਾ ਤਮਾਸ਼ਾ, ਕਾਲ ਵਸ ਨੇ ਤਿੰਨੇ।
ਠੀਕ ਹੈ ਜੀ।
ਆਪ ਕਾਲ ਵਸ ਨੇ,
ਜਿਸ ਭਾਵੈ ਤਿਸ ਬਖਸ਼ ਲੈ, ਸੱਚ ਸ਼ਬਦ ਸਮਾਈ।
ਹਾਂ, ਜਿਹਨੂੰ ਤੇਰੀ ਇੱਛਾ ਹੁੰਦੀ ਹੈ, ਤੂੰ ਚਾਹੇ ਜਿਹਨੂੰ ਮਰਜ਼ੀ ਬਖਸ਼ ਦੇ, ਉਹ ਉੱਥੇ ਸੁਪਰੀਮ ਪਾਵਰ, ਤੂੰ ਤਾਂ ਜਿਹਨੂੰ ਮਰਜ਼ੀ ਬਖਸ਼ ਦੇ, ਤੈਨੂੰ ਕੋਈ ਪੁੱਛਣ ਵਾਲਾ ਵੀ ਇਹਨੂੰ ਕਿਉਂ ਬਖਸ਼ਦਾ, ਇਹਨੂੰ ਕਿਉਂ ਨੀ ਬਖਸ਼ਿਆ, ਉਹ ਸੱਚ ਜਜ਼ਬਾ ਤੇਰੇ ਵਿੱਚ ਸਮਾ ਜਾਂਦੇ, ਜਿਹਨੂੰ ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਸੱਚ ਸ਼ਬਦ ਸਮਾਈ ਤੇਰੇ ਹੁਕਮ ਦੇ ਵਿੱਚ, ਸੱਚ ਸ਼ਬਦ ਦੇ ਵਿੱਚ ਸਮਾ ਜਾਂਦਾ।
ਠੀਕ ਹੈ ਜੀ। ਇੱਥੇ ਚੌਥੀ ਪੌੜੀ ਸਮਾਪਤੀ ਹੈ ਜੀ।